ਨੂੰ ਮਰਨ ਬੁਕਨਾਸਾ ਤੇਰੀ ਬਖਸ਼ਣਾ ਮੇਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਫਲ ਪਾਇਨ ਆਠ ਪੈ ਤਾਰਾ ਤੇ ਤੇਰੀ ਜੈ ਉਤਰੇ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਗੱਲਾਂ ਕੀ ਮੇਰੀ ਸਤਿਗੁਰੂ ਨਾਨਕ ਗੁਰੂ ਬਾਬਾ ਜੀ ਦਾ ਅਵਤਾਰ ਧਾਰਨ ਕੀਤੇ ਜਿਸ ਵਕਤ ਸੰਸਾਰ ਦੀ ਹਾਲਤ ਬਹੁਤ ਤਰਸਯੋਗ ਸੀ। ਸਾਰੇ ਲੋਕੀ ਅਤਿਅੰਤ ਦੁਖੀ, ਮਨ ਕਰਕੇ ਅਸ਼ਾਂਤ, ਔਰ ਧਰਮ ਜੋ ਤਮਾਮ ਸੁਖਾਂ ਦਾ ਦਾਤਾ ਹੈ ਉਸ ਤੋਂ ਦੂਰ ਜਾ ਰਹੇ ਸੀ। ਸੰਸਾਰ ਦੀ ਹਾਲਤ ਇਹੋ ਜਿਹੀ ਹੋ ਗਈ ਸੀ, ਸੂਰਜ ਜੋ ਸੀ ਮੱਸਿਆ ਦੀ ਰਾਤਰੀ ਵਾਂਗੂ ਫੈਲ ਗਿਆ ਸੀ, ਔਰ ਸੱਚ ਚੰਦਰਮਾ ਦੀ ਨਿਆਈ ਰਹਿ ਗਿਆ ਸੀ। ਮੱਸਿਆ ਦੀ ਰਾਤਰੀ ਨੂੰ ਚੰਦਰਮਾ ਹੁੰਦਾ ਹੈ। ਇਹੋ ਜਿਹੀ ਹਾਲਤ ਉਸ ਸਮੇਂ ਸੰਸਾਰ ਦੀ ਹੋ ਚੁੱਕੀ ਸੀ। ਆਈ ਕੁੱਤੇ ਮੁਰਦਾਰ ਗੁਸਾਈ राजे पाप तमाम थे, उल्टी वाड़ खेत को खाई, परजा अंधी ज्ञान बिन, कूर कुशत मुखो आलाय, सेवक बैठन घरां बिच, गुर उठ करी ते नाड़े जाए, चेले साज बजाए ने नचण गुरु बहुत दिल पाए, काजी होए रिश्वती वड्डी लैके हक गवाए, इश्ती पुरखे दामे पामे आए किसान हो जा, वर्त्या पाप सब जग मां, धर्म दे चार पैर हुंदे, करमो वस्तु है जिस दे कीतियां इंसान हर दोना जानवे सुख पाउंदा, धर्म दा फल सुख है पर अधर्म दा फल दुख है, सुख सारे लोग चाहुंदे ने, कोई इहो जिहा बंदा नहीं जिहड़ा दुख चाहुंदा, सुख हरी ही चाहुंदा है, अगर सुख चाहुंदा है धर्म दा संग्रह करे, धर्म नूं इकट्ठा करे, अगर दुख चाहुंदा है धर्म नूं इकट्ठा करना, यह जो कुछ करेगा ओहदा नतीजा ओहदा फल मिलेगा, तां ते धर्म दा फल ही सुख है, इउं दस्सिआ सुखी दुखी नर जगत में, धर्म करे जो कोई, सुखी करे तब सुख बढ़े, दुखी करे दुख खोए, सुखी या दुखी पुरश कोई भी संसार ते धर्म कमाउंदा, जेकर दुखी पुरश धर्म करदा है ओहदा दुख कटिआ जांदा है, जिवें मैले कपड़े नूं साबण लगाया उसकी मैल दूर हो जांदी, और जे सुखी पुरश धर्म करता है ओहदा सुख होर वध जाया करता है, यूं करके धर्म धर्म दे अंग दस दसे, नाम जपना, दान करना, स्नान द्वारा शरीर दी शुद्धि रखनी, सच बोलना, किसी नाल दगा छल ना करना, इहो जे मदरा मां आप तो बचना, शरीर नूं दस लक्षण दसे, तुहीं सारा तो मुख लक्षण तो परमेश्वर का भजन है, सब धर्म है सिर परम हर को नाम जप निर्मल करो, यो जो ये संसार तो अलोप हो जान फिर दुख मिलना ही होया, धर्म के चार पैर हैं, इतो धर्म की उत्पत्ति होंगी है, राजा लोग पहले समय विच ब्रह्मण यानी मनु तो ला के इंसान नू इंसान जाति नू चार हिस्सों विच वंडिया होया सी, ब्रह्मण खत्री वैश और शूद्र, इन्होंने अलहदा अलहदा धर्म स्थापन किए, पहला दर्जा सत्य मुखी ब्रह्मणा नू मन्या जांदा, धार्मिक विद्या पढ़नी पढ़ाउणी, जग करने कराउणे, दान देने लैने, अपाध करने इन्हां दे हत्थ हुंदा, क्योंकि इन्हां गल्लां दी सूझबूझ धर्म दी सूझबूझ धार्मिक शास्त्रां तों ही पैंदी, जिवें होर विद्यावां दी सूझबूझ ओही जी विद्या ते पैंदी जिहड़ी जी कोई विद्या पढ़दा है, डाक्टरी दी सूझ डाक्टरी विद्यावां ते पैंदी, इंजीनियर दी सूझ उहनां तों पैंदी, ऐसा समझो, इसी तरह धर्म दी सूझबूझ धार्मिक विद्या ते पैंदी है, वेद वी सारे राज वेद ते उहनां दे हत्थ सी ब्रह्मणां दे, पहले ब्रह्मण दूसरा क्षत्री हुंदे, खत्री राज भाग करना उन्हां दे हत्थ सी, खत्री तीजे हुंदे ते वैश खेती पत्ती करनी वणज व्यापार करना ये उन्हां दा कम सी, उन्हां दा धर्म स्थापन जी, होर तो सारियां गल्लां से लेकिन उपरले बाकी जितने संसारे उन्हां नूं शूद्रां विच गिणदे सन, होर सारयां दी सेवा कर, ऐसा इउं करके धर्म जिहड़ा सी कित्थों पैदा हुंदा सी, धर्म राजे लोगां तो और ब्रह्मणा तो साधुआं तो, इस मार्ग से जिहड़े चलदे सन तीर्थां ते धर्म की शिक्षा इन्हां चार थावां तो मिलदी सी, जदों चारां थावां तो धर्म उड गया धर्म की शिक्षा मिले कित्थों, तो चारे पैर धर्म दे दसे हन, इस करके इह वजह समां हो चुकिया सी इत्थे राजा लोग अधर्मी हो गए, ब्रह्मण लोग जिन्हां दे हत्थ इह सी ओह भी पखंड आदि विच प्रवृत्त हो गए सन, साधुआं दे विच भी इह जिहा कुछ सच्चाई नहीं सी रह गई, और तीर्थां ते जाके भी इहो जिहा हाल सी, इउं करके चारे पैर धर्म दे जिहड़े सन ਉੱਤੇ ਕਮੀ ਆ ਗਈ ਸੀ ਜਿੱਥੋਂ ਧਰਮ ਦੀ ਉਤਪਤੀ ਹੁੰਦੀ ਹੈ। ਗੁਰੂ ਬਾਬਾ ਜੀ ਨੇ ਰਾਇਪੁਰ ਦੀ ਤਲਵੰਡੀ ਮਾਤਾ ਤ੍ਰਿਪਤਾ ਤੋਂ ਤੇ ਮਹਿਤਾ ਕਾਲੂ ਜੀ ਤੋਂ ਅਵਤਾਰ ਲੈ ਕੇ ਉਹਨਾਂ ਦੇ ਪਿਛਲੇ ਜਨਮਾਂ ਦੀ ਬਹੁਤ ਸਾਰੀ ਮਸਤੀ ਕੀਤੀ ਹੋਈ ਦਾ ਸਬ ਆਪ ਨੇ ਉਸਤਾ ਦੀਪਾਂ ਨਵਾਂ ਖਾਣਾ ਵਿੱਚ ਫਿਰ ਕੇ ਸਭ ਲੋਕਾਂ ਨੂੰ ਜਿਸਾ ਜੋ ਧਰਮ ਦੇ ਰਸਤੇ ਵਿੱਚ ਚਲਾਇਆ। ਇਹ ਚਾਰ ਥਾਵਾਂ ਤੇ ਰਾਜੇ ਕੋਲ ਗਏ, ਉਹਨਾਂ ਨੂੰ ਉਹਨਾਂ ਦਾ ਧਰਮ ਰਾਜੇ ਚੁਲੀਨਿਆ ਉਹਨਾਂ ਨੂੰ ਧਰਮ ਵਿੱਚ ਲਗਾਇਆ। ਇਸ ਤੋਂ ਇਲਾਵਾ ਬ੍ਰਹਮਾ ਨੂੰ ਦੱਸਿਆ ਵੀ ਆਪਣੇ ਧਰਮ ਤੇ ਦ੍ਰਿੜ ਹੋਵੋ, ਫੋਕਾ ਉੱਪਰਲਾ ਹੀ ਕੁਛ ਨੀ, ਅਸਲੀ ਅੰਦਰੂਨੀ ਧਰਮ ਤੇ ਆਓ। ਇਸੀ ਤਰ੍ਹਾਂ ਤੀਰਥਾਂ ਤੇ ਗਏ ਗੁਰੂ ਬਾਬਾ ਜੀ, ਕਿਉਂਕਿ ਗੁਰੂ ਬਾਬਾ ਜੀ ਦੇ ਪ੍ਰਚਾਰ ਦਾ ਤਰੀਕਾ ਅਲਹਿਦਾ ਜਾ ਹੁੰਦਾ, ਇਹੋ ਜਿਹਾ ਕੁਛ ਨਾ ਕੁਛ ਕੌਤਕ ਕਰਦੇ ਜਿਸ ਕਰਕੇ ਸਭ ਲੋਕਾਂ ਦਾ ਖਿਆਲ ਉੱਧਰ ਹੁੰਦਾ ਤੇ ਉਹਨਾਂ ਨੂੰ ਸਹੀ ਸਹੀ ਉਪਦੇਸ਼ ਕਰਿਆ ਕਰਦੇ ਸਨ। ਜਿਸ ਵਕਤ ਉਹਨਾਂ ਲੋਕਾਂ ਨੇ ਦੇਖਿਆ ਵੀ ਇਹ ਲਹਿੰਦੀ ਵੱਲੋਂ ਪਾਣੀ ਛਿੜਦਾ ਹੈ, ਇਹ ਕੋਈ ਹਿੰਦੂ ਤਾਂ ਨਹੀਂ ਹੋਣਾ, ਕਿਉਂਕਿ ਲਹਿੰਦੀ ਵੱਲ ਨੂੰ ਮੂੰਹ ਕਰਕੇ ਤਾਂ ਇਸਲਾਮ ਦੇ ਲੋਕ ਨਮਾਜ਼ ਪੜਿਆ ਕਰਦੇ, ਇਸ ਕਰਕੇ ਇਹ ਹਿੰਦੂ ਨਹੀਂ ਲੀਂਦਾ। ਕੋਈ ਹੋਰ ਪੁੱਛਣ ਲੱਗੇ ਤੂੰ ਕੌਣ ਹੈ, ਗੁਰੂ ਜੀ ਨੂੰ ਵੀ ਤੁਸੀਂ ਕੌਣ ਹੋ, ਅਸੀਂ ਹਿੰਦੂ ਹਾਂ ਗੁਰੂ ਜੀ ਮਹਿੰਦੀ ਨਹੀਂ, ਕਹਿਣ ਲੱਗੇ ਹਿੰਦੂ ਹੋ ਕੇ ਉੱਧਰ ਨੂੰ ਪਾਣੀ ਛਿੜਦਾ ਕਾਹਨੂੰ ਛਿੜਦਾ, ਤੋ ਗੁਰੂ ਜੀ ਕਹਿੰਦੇ ਤੁਸੀਂ ਕਾਹਨੂੰ ਪਾਣੀ ਛਿੜੋ, ਕਹਿੰਦੇ ਅਸੀਂ ਤਾਂ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਾਂ, ਗੁਰੂ ਜੀ ਕਹਿੰਦੇ ਮੈਂ ਆਪਣੇ ਖੇਤ ਨੂੰ ਪਾਣੀ ਦਿੰਦਾ। ਉਹ ਪੁੱਛਣ ਲੱਗੇ ਖੇਤ ਕਿਤਨੀ ਦੂਰ ਹੈ ਇੱਥੋਂ, ਹੁਣੇ ਹਜ਼ਾਰ ਕੁਮੀ, ਹਜ਼ਾਰ ਮੀਲ ਕਿਵੇਂ ਪਾਣੀ ਪਹੁੰਚ ਜੂ, ਗੁਰੂ ਜੀ ਕਹਿੰਦੇ ਉਹ ਦੱਸੋ ਸੂਰਜ ਦੇਵਤਾ ਕਿੱਡੀ ਦੂਰ ਹੈ ਇੱਥੋਂ, ਤਿੰਨ ਇੱਕ ਲੱਖ ਯੋਜਨ ਇਹਨੇ 4 ਲੱਖ ਪਹੁੰਚਿਆ, ਤੇ ਕਹਿਣ ਲੱਗੇ 1000 ਕੋਹਦੇ ਤਾਂ ਪਾਣੀ ਨੀ ਪਹੁੰਚੂ, 4 ਲੱਖ ਯੋਜਨ ਉੱਚਾ ਪਾਣੀ ਪਹੁੰਚ, 4 ਲੱਖ ਕੋ ਉੱਚਾ ਪਾਣੀ ਕਿਵੇਂ ਪਹੁੰਚ ਜੂ। ਇਹ ਸੁਣ ਕੇ ਸਾਰੇ ਕਿਤੋਂ ਵੀ ਗੱਲ ਤਾਂ ਦਰੁਸਤ ਕਹੀ ਹੈ, ਜਿਹੜੇ ਸਿਆਣੇ ਸਿੰਘ ਜੋ ਕਹਿਣ ਲੱਗੇ ਦੱਸੋ ਕੀ ਕੁਛ ਕਰਨਾ ਚਾਹੀਦਾ, ਗੁਰੂ ਜੀ ਕਹਿੰਦੇ ਭਜਨ ਕਰੋ, ਪਰਮੇਸ਼ਰ ਦਾ ਭਜਨ ਕਰੋ, ਕਹਿੰਦੇ ਭਜਨ ਸਾਡੇ ਕਰਦੇ, ਭਜਨ ਕਿਵੇਂ ਕਰਦੇ ਸਨ, ਸੰਦੂਕੜੀਆਂ ਮੂਹਰੇ ਰੱਖੀਆਂ ਸੀ ਕਰਦੇ, ਗੁਰੂ ਜੀ ਕਹਿੰਦੇ ਕਾਹਦਾ ਭਜਨ ਕਰਦੇ, ਰੱਬ ਦਾ ਭਜਨ ਕਰਦੇ ਨੇ ਮਾਇਆ ਦਾ, ਕਹਿੰਦੇ ਮਾਇਆ ਦਾ ਭਜਨ, ਇਹਨਾਂ ਚਿੱਤ ਵਿੱਚ ਤਾਂ ਇਹ ਲੱਗੀ ਆ ਵੀ ਇਹਨਾਂ ਸੰਦੂਕੜੀਆਂ ਚ ਕੋਈ ਮਾਇਆ ਪਾਵੇ, ਇਹ ਕਿਉਂ ਰੱਖੀ, ਹੱਥਾਂ ਵਿੱਚ ਮਾਲਾ ਫਿਰਦੀ ਹੈ, ਜ਼ਬਾਨ ਮੂੰਹ ਚ ਫਿਰਦੀ ਹੈ, ਖਿਆਲ ਚੱਕ ਫਿਰੇ ਫਿਰਦਾ, ਇਹਨੂੰ ਭਜਨ ਛੋੜੋ, ਕਹਿੰਦੇ ਭਜਨ ਤਾਂ ਉਹ ਹੈ ਮਨ ਉਹਦੇ ਵਿੱਚ ਹੀ ਸਾਗਰ ਹੋਵੇ, ਮਨ ਟਿਕੇ ਮਨ ਸਥਿਤ ਹੋਵੇ ਉਸਦਾ ਨਾਮ ਭਜਨ ਹੈ, ਉਸ ਭਜਨ ਨੇ ਸ਼ਾਂਤੀ ਸੁੱਖ ਤੇ ਠੰਡ ਦੇਣੀ। ਖੈਰ ਸਭ ਨੇ ਗੱਲ ਸਵੀਕਾਰ ਕੀਤੀ, ਇਸੀ ਤਰ੍ਹਾਂ ਹੀ ਗੁਰੂ ਬਾਬਾ ਜੀ ਨੇ ਤੀਰਥਾਂ ਤੇ ਗਏ, ਹੋਰ ਅਨੇਕਾਂ ਥਾਵੀਂ ਪਹੁੰਚੇ, ਮੱਕੇ ਆਦਿ ਗਏ, ਮੱਕੇ ਦੇ ਵਿੱਚ ਜਿੱਥੇ ਇਹ ਲੋਕ ਦੂਸਰਿਆਂ ਨੂੰ ਤਾਸਰ ਦੀ ਨਿਗਾਹ ਨਾਲ ਦੇਖਦੇ ਸੀ, ਹਕਾਰਤ ਦੀ ਨਿਗਾਹ ਨਾਲ ਦੇਖਦੇ ਸਨ, ਇਹਨਾਂ ਦਿਲਾਂ ਦੀ ਐਸੀ ਪੱਕੀ ਦ੍ਰੈਸ਼ ਬੈਠੀ ਸੀ, ਉਹ ਸਮਝਦੇ ਸੀ ਹਿੰਦੂ ਲੋਕ ਜਿਹੜੇ ਤੇ ਇਹ ਨੀ ਹਨ, ਕਾਜਰਾਂ ਮੂਰੀ ਨੇ ਇਹਨਾਂ ਵਾਸਤੇ ਤਾਂ ਬੋਲਕ ਬਣਿਆ, ਜਿਹੜਾ ਬਿਸ਼ਤ ਹੈ ਸਾਡੇ ਵਾਸਤੇ ਬਣੀ ਹੋਈ, ਇਸੋ ਜਿਹੇ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਗਲਤ ਸਹਿਮੀਆਂ ਬੈਠੀਆਂ ਸਨ, ਕਈਆਂ ਜਾਂ ਕੁਛ ਕੱਢਣ ਵਾਸਤੇ ਹੀ ਗੁਰੂ ਜੀ ਨੇ ਜਿੱਥੇ ਕਿਤੇ ਫਿਰ ਫਰਾ ਕੇ ਐਸਾ ਕੀਤਾ। ਜੋ ਮੱਕੇ ਵਿੱਚ ਪਹੁੰਚੇ ਜਿਸ ਦੀ ਬਾਤ ਭਾਈ ਗੁਰਦਾਸ ਜੀ ਨੂੰ ਦੱਸਦੇ ਹਨ, ਫਿਰ ਬਾਬਾ ਜੀ ਮੱਕੇ ਨੂੰ ਗਿਆ, ਆਹ اسلام دا سب تے وڈا تیرت ہے مکہ شریف. یوں پھر بابا مکے گیا نیل بستر تارے بنوا رہے. مکے دی یاترا جی ساری یاترا جانیا ہوں حضور صاحب نو ہیم کنڈ صاحب یا ہو سن اسی طرح ان لوگوں کی بھی یاترا جا رہی تھی. کٹھے ہو کے بہت کرانے کے فقیر اور گرستیاب جا رہے سن. گرو بابا جی نو کئی دفعہ مردانے نے عرض کی سی مہاراج مکے شریف کے درشن کراؤ. گرو جی کہنے مردانے مکے بھی تو مسلمانوں تو پہلے ہو کسی نے جان نہیں دے انہوں دا اصول ہے. مردانے نے عرض کی پادشاہ آپ نو تین لوکاں چودہ فصلوں میں روکن والا کون جتھے چاہو اتھے جا سکتے ہو. کہیں گے چنگا وقت آئے گا تین مکے کا درشن کراواں گے دکھاوا گے. ہوں یاترا یاترو لوگ جا رہے تھے اتنا بہت سارے یاترو اور کئی کئی چنگے چنگے کرانے کے فقیر بھی بیٹھے سن. گرو بابا جی یہ تو اصولی سی کوئی نہ کوئی الٹ جا کوت کرتے سب لوگ ادھر ہوں پھر کچھ نہیں سکھا دے ہوں. آپ جی نے ادھا ایک لباس تھا نیلے بستر پہنے انہوں والا کر لیا ادھے ایک سفید بستر ایک پیر جستا ایک پیر کھڑام ہے ایک ہاتھ تسوی ایک چمالا ہے یہ جا ویش بیٹھے ہیں. وہ لوگ دیکھ رہے ہیں بھائی انہوں کا لباس جہاں ہے نہ ہندو والا ہے نہ مسلمان والا ہے نشا جا ہے ملوا جا ہے. پوچھنے لگے یہ کون ہیں بھائی مردانہ کہنا گرو نانک جی کتنے جا رہے ہیں کہنے لگے مکے شریف کی یاترا. انہوں نے ایک کہہ رہا گرو نانک جی سنیا بےدیاں ستریاں کے گھر کا جنم ہے انہوں کا اتنے ہندو تو جا نہیں سکتے وہ تیرتھ اسلام واسطے ہی ریزرو ہے اور تیرتھاں تے سارے ہی جا سکتے ہیں. ساڈے دربار صاحب سارے جا سکتے ہیں کوئی جاؤ امرتسر حضور صاحب آپ جتنے کتنے ایسا ہے. لیکن وہ کہتے ہیں وہ تو صرف اسلام کے بندے واسطے ہی ریزرو ہے دوسرا اتنے نہیں جا سکتا اگر جانا اتنے بڑھنے دیں گے. سوئم کر کے گرو جی کہنے مردانے یہ نہ سن لے آپ ہی کہیں اتنے ہو کوئی جا نہیں سکتا تم کیویں جا سکے گا مردانہ کا سچے پاس آپ کون روک سکتا ہے اگر جانا چاہو تین لوکاں چودہ فضلوں میں آپ کسی بھی سچیا نہیں روکے پھر اسی طرح وہ لوگ تو چلے گئے. تو مردانے نے یاد کی تھی مہاراج کرپا کر کے ضرور درشن کراؤ مکے شریف کا. گرو جی کہنے چنگا مردانے کیرتن سنا. مردانے نے رواب دن کیرتن کرنا شروع کیا تو تقریباً کافی دیر کیرتن کیا نیتر میٹ کے خیال ہو رہا. گرو جی کہنے مردانے ذرا اکھاں کھول. مردانے نے اکھاں کھولیاں تو کہنے کے سامنے دے کی ہے مکے دے منارے نظر آن لگے. کہنے لگے وہ دیکھ مکے دے منارے ہیں. مردانہ کہنا مہارا بہت دور سنی دا سی اتنی جلدی آپ آ گئے. کہنے ہاں کرتار سانو چھیتی لیا خیر اسی طرح کدی دور ہے. مردانے نے پوچھا اتو مکہ شریف کہنے گے سٹ ملے سٹ تو ساس اس دیش کے بچ درخت بڑے کٹ ریتلی زمین ہے جتنے کوئی چیز رکاوٹ نہ ہوئے اسی چیز دوروں کی نہیں. یوں کر کے سٹ مل دو تو منارے نظر آتے سی سیم کر کے اسی طرح بیٹھے رہے. اسی رات کے ویلے گرو جی اتنے پہنچ کے کھیل کیتا جس طرف مکے دی ٹیمپل سی میں انہاں دی ستکار کرن دی جگہ سی ادھر گرو جی پیر کر کے پی جاندے. پھر بابا مکے گیا نیل بستر تارے بنواری آسا ہتھ کتاب کچھ پوجا وانگ مسلا تاری جا جا انہاں لوگوں کا لباس ہوں سی ایشورتا ہے کتاب ہے باقی آسن ہے نیلے بستر یہ سو ادھر یا بابا ستا رات نو ول محرابے پی پساری رات نو گرو بابا جی جان کے ادھر پیر کر کے پی گئے. سویر دی وقت دی جو نماز سب سے پہلی نماز پڑھنے واسطے انہوں نے سی کاضی جیون نام کر کے قاضی سی جدو آیا ہو یاترو بھی اتنے پے سن तो इसने देखे अभी इस यात्रु है खुदावन पैर करेंगे। उस मौके आके पूछता है तू कौन है? वो जी कह रहे थे यात्रु हाजी हूं, हाजी करना है ते खुदावन पैर करी से इधर खुदा कह लगे भाई इस वेले आए सच्चे हो ऐसा सानू पता नहीं जी इधर खुदा जिधर नहीं खुदा उधर साढ़े पैर कर। उससे भी जाके जीवन ने गुरु जी ने चरणों तो फड़ के होर पास उन्होंने चरण किए मक्का उधर फिर जाता है जिधर चरण करे उधर ही मक्के की टेंपल फिर टंगो पकड़ के सीतिया फिरिया मक्का कला दसारी
मेरा कला दिखाई बापे ने मक्का फेरिया मेरा कला दिखाई बापे ने मक्का फेरिया
ਇਮਾਨ ਦੀ ਕਾਜ਼ੀ ਮੁੱਲਾਂ ਇਕੱਠੇ ਹੋਏ। ਬੜਾ ਸਾਂਗ ਵਰਤਾਇਆ, ਲਿਖ ਨਾ ਸਕੇ ਕੁਦਰਤ ਕੋਈ, ਪੁੱਛਣ ਕੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਵੱਲ
ਬਾਬਾ ਆਖੇ ਹਾਰੀਆਂ ਛੂ ਅਮਲਾ ਬਾਜੋ ਦੋਵੇਂ ਰੋਈ ਕੱਚਾ ਰੰਗ ਸੁਮਕਾ ਪਾਣੀ ਧੋਤੇ ਸਿਰ ਨਾਲ ਹੋਈ ਕਰਨ ਵਸੀਲੀ ਆਪ ਵਿੱਚ ਰਾਮ ਰਹੀਮ ਕਥਾਏ ਖਲੋਈ ਰਾਹ ਸ਼ੈਤਾਨੀ ਦੁਨੀਆਂ ਹੋਈ ਹਾਂ ਗੁਰੂ ਜੀ ਕਹਿਣ ਲੱਗੇ ਉੱਥੇ ਹਿੰਦੂ ਮੁਸਲਮਾਨ ਅਸੂਲ ਨਹੀਂ ਹੈ ਉੱਥੇ ਤਾਂ ਕਰਨੀ ਦਾ ਅਸੂਲ ਹੈ ਜੇ ਜਿਹੜਾ ਕੋਈ ਚੰਗੀ ਕਰਨੀ ਕਰਦਾ ਹੈ ਉਹ ਸਵਰਗਾਂ ਨੂੰ ਜਾਂਦਾ ਹੈ ਸੋ ਬੁਰੀ ਕਰਨੀ ਕਰਨ ਵਾਲਾ ਸਵਰਗਾਂ ਨੂੰ ਨਹੀਂ ਜਾਂਦਾ ਹੈ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਉੱਥੇ ਕਰਨੀ ਦਾ ਮੁੱਲ ਪੈਂਦਾ ਹੈ ਇਸ ਕਰਕੇ ਆਪਸ ਵਿੱਚ ਹੀ ਇੱਕ ਦੂਜੇ ਨਾਲ ਈਰਖਾ ਕਰ ਰਹੇ ਹਨ ਛੜੇਵਾ ਕਰ ਰਹੇ ਨੇ ਇੱਕ ਦੂਜੇ ਨੂੰ ਨਿੰਦਦੇ ਹਨ ਆਪਣੇ ਆਪ ਨੂੰ ਚੰਗਾ ਮੰਨਦੇ ਆਪਣੇ ਮਤ ਨੂੰ ਚੰਗਾ ਮੰਨਦੇ ਹਨ ਇਉਂ ਤਾਂ ਕੁਛ ਨੀ ਨਾ ਬਣ ਗੁਰੂ ਜੀ ਕਹਿਣਗੇ ਕਰਨੀ ਦੀ ਲੋੜ ਹੈ ਜੇ ਦਿਸ਼ਤਾ ਨੂੰ ਜਾਣਾ ਹੈ ਕਰਮ ਚੰਗੇ ਅਮਲ ਕਰੋ ਅਗਰ ਐਸਾ ਨਹੀਂ ਕਰਦਾ ਗੱਲਾਂ ਨਾਲ ਹੀ ਦਿਸ਼ਤ ਪਹੁੰਚਣਾ ਚਾਹੁੰਦਾ ਐ ਕੁਛ ਨੀ ਬਣਦਾ ਹੁੰਦਾ ਇਸ ਕਰਕੇ ਭਾਵੇਂ ਕੋਈ ਵੀ ਹੈ ਬਸ ਕਰਨੀ ਦਾ ਮੁੱਲ ਪੈਂਦਾ ਹੀ ਗੁਰੂ ਬਾਬਾ ਜੀ ਨੇ ਸਾਂਝਾ ਉਪਦੇਸ਼ ਕੀਤਾ ਬਿਲਾਂ ਚੋਂ ਸਾਸਤ ਕੱਟਣ ਵਾਸਤੇ ਕਿਹਾ ਇੱਕ ਦੂਜੇ ਨਾਲ ਸਾਸਤ ਨਾ ਰੱਖੋ ਮਤ ਮਤਾਂਤਰ ਜਿਹੜੇ ਹਨ ਜਿਤਨੇ ਵੀ ਮਜ਼ਹਬ ਜਾਂ ਧਰਮ ਹਨ ਇਹ ਮਾਨੋ ਸਕੂਲ ਜਾਂ ਕਾਲਜ ਹੁੰਦੇ ਹਨ ਜਿਵੇਂ ਸਕੂਲਾਂ ਕਾਲਜਾਂ ਤੋਂ ਵਿਦਿਆ ਪ੍ਰਾਪਤ ਹੁੰਦੀ ਹੈ ਉਹ ਇੱਕ ਦੂਜੇ ਨਾਲ ਈਰਖਾ ਸਿਨੇਮਾ ਕਰਨ ਵਾਸਤੇ ਨੀ ਬਣੇ ਹੁੰਦੇ ਇਸੀ ਤਰ੍ਹਾਂ ਜਿਤਨੇ ਵੀ ਧਰਮ ਹਨ ਉਹਨਾਂ ਦਾ ਪ੍ਰਯੋਜਨ ਪ੍ਰਭੂ ਪ੍ਰਾਪਤੀ ਜਿਸ ਤੋਂ ਵਿਛੜਿਆ ਜੀ ਉਸਦੇ ਵੀ ਜਾ ਕੇ ਫਿਰ ਮਿਲੇ ਤਮਾਮ ਦੁੱਖਾਂ ਤੋਂ ਬਰੀ ਹੋਵੇ ਇਹ ਇਸਦਾ ਪ੍ਰਯੋਜਨ ਹੈ ਅਗਰ ਐਸਾ ਨਹੀਂ ਸਾਨੂੰ ਕਿਹਾ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਸਿੱਖਿਆ ਦਿੱਤੀਆਂ ਨੇ ਸਾਰੇ ਜਿਤਨੇ ਧਰਮ ਸਨ ਉਹਨਾਂ ਦੇ ਅਸਥਾਨਾਂ ਤੇ ਗੁਰੂ ਬਾਬਾ ਜੀ ਗਏ ਇਸਲਾਮ ਦੇ ਥਾਵਾਂ ਤੇ ਹਿੰਦੂਆਂ ਦੇ ਸਹਿਯੋਗ ਕਰਕੇ ਸਭ ਉਹਨਾਂ ਦੇ ਭਵਿੱਖ ਪ੍ਰਾਣ ਵੀ ਪੜਿਆ ਸੀ ਵੀ ਕਲਯੁਗ ਦੇ ਵਿੱਚ ਨਾਨਕ ਅਵਤਾਰ ਹੋਣਗੇ ਗੁਰੂ ਅਵਤਾਰ ਅਵਤਾਰ ਸਾਧਨ ਬਹੁਤ ਕਿਸਮ ਦੇ ਹੁੰਦੇ ਨਿੱਤ ਨਵਿੱਤ ਪੂਰਨ ਪੂਰਨ ਤਮ ਮਨੁਸ਼ਾ ਅਵੇਸ਼ਾ ਬਹੁਤ ਦੇਵਤਾ ਨਿੱਤ ਅਵਤਾਰ ਦਾ ਸੰਤਾਂ ਨੂੰ ਕਿਹਾ ਆਪ ਇਸ ਮਾਰਗ ਤੇ ਚੜਣਾ ਦੂਸਰਿਆਂ ਚੜਾਉਣਾ ਉਹ ਨਿੱਤ ਹੀ ਹੁੰਦੇ ਦੁਨੀਆਂ ਲੇਕਿਨ ਨਿਮਿਤ ਕਿਸੇ ਨਿਮਿਤ ਨੂੰ ਲੈ ਕੇ ਆਉਣਾ ਹੁੰਦਾ ਜਿਵੇਂ ਹਰਨਾਸ਼ ਨੇ ਪਰਜਾ ਦੇ ਵਿੱਚ ਨਾਸਤਿਕਤਾ ਫੈਲਾਉਣੀ ਸ਼ੁਰੂ ਕਰ ਦਿੱਤੀ ਪਰਮੇਸ਼ਰ ਨੂੰ ਐਸਾ ਮਨਜ਼ੂਰ ਨਹੀਂ ਹੁੰਦਾ ਉਹਦੇ ਘਰ ਪ੍ਰਹਿਲਾਦ ਪੁੱਤਰ ਪੈਦਾ ਕਰਤਾ ਪ੍ਰਹਿਲਾਦ ਦੀ ਨੀਵ ਪਹਿਲਾਂ ਹੀ ਪਰਮੇਸ਼ਰ ਨਾਲ ਲੱਗੀ ਸੀ ਦ੍ਰਿਸ਼ਟੀ ਸਨ ਸਿਉਂ ਕਰਕੇ ਸਕੂਲਾਂ ਵਿੱਚ ਵੀ ਉਸਨੇ ਆਰਡਰ ਕੀਤਾ ਹੋਇਆ ਸੀ ਬੱਚਿਆਂ ਨੂੰ ਰੱਬ ਦੀ ਹੋਣ ਤੋਂ ਮੁਨਕਰ ਐਸਾ ਹੀ ਕੀਤਾ ਜਾਂਦਾ ਸੀ ਪ੍ਰਹਿਲਾਦ ਨੂੰ ਪੜ੍ਹਨ ਵਾਸਤੇ ਭੇਜਿਆ ਉੱਥੇ ਇਹਨੂੰ ਮੇਰੀ ਜੀ ਸਿੱਖਿਆ ਮਿਲੀ ਉਹ ਹੈਰਾਨ ਹੋਇਆ ਉਹ ਕਹਿਣਗਾ ਐਸਾ ਨੀ ਹੋ ਸਕਦਾ ਮੈਂ ਪਰਮੇਸ਼ਰ ਦੀ ਭਗਤੀ ਤੋਂ ਕਦੇ ਨੀ ਹਟਾਂਗਾ ਜਿਹੜਾ ਮਾਨੁਕਤਨ ਦਾ ਪਰਮ ਪ੍ਰਯੋਜਨ ਹੈ ਉਹਨੂੰ ਮੈਂ ਕਿਵੇਂ ਛੱਡਦੇ ਹਾਂ ਮਨੁੱਖਾਂ ਦੇ ਦਿਨ ਜਾ ਕੇ ਪ੍ਰਭੂ ਭਗਤੀ ਕਰਕੇ ਉਸਨੂੰ ਮਿਲਦਾ ਉਪਰਾਲਾ ਕਰਨਾ ਹੈ ਪਰ ਉਸਤਾਦਾਂ ਨੇ ਸ਼ਿਕਾਇਤ ਕੀਤੀ ਰਨਾਕਸ਼ ਦੇ ਪਾਸ ਉਸਨੇ ਬੁਲਾ ਕੇ ਪੁੱਛਿਆ ਦਿੱਤੀਆਂ ਬੜੀਆਂ ਤਕਲੀਫਾਂ ਦਿੱਤੀਆਂ ਉਹਨੂੰ ਹਟਾਉਣ ਵਾਸਤੇ ਤੂੰ ਰਾਮ ਕਹਿਣ ਸਿੰਘ ਛੋਡਵਾਨ ਤੇ ਜੇ ਤੂੰ ਕਿਰਾਓ ਕਿਹਾ ਮਾਨੋ ਭੈਣ ਪਿਤਾ ਜੀ ਪਰਮੇਸ਼ਰ ਦੀ ਭਗਤੀ ਕਰਨੀ ਮਾਨੁਕਤਨ ਦਾ ਪਰਮ ਪ੍ਰਯੋਜਨ ਹੈ ਇੰਨਾ ਛੋਟਾ ਕਿ ਤੁਸੀਂ ਮੇਰੇ ਪਿਤਾ ਤੋਂ ਦੀ ਸੇਵਾ ਕਰਨ ਮੈਂ ਹਰ ਤਰੀਕੇ ਤੋਂ ਤਿਆਰ ਹੋ ਸੈਰ ਉਹਨੂੰ ਪਹਾੜ ਤੋਂ ਰੋੜਿਆ ਪਰਮਾਤਮਾ ਨੇ ਉੱਥੇ ਉਹਦੀ ਰਕਸ਼ਾ ਕੀਤੀ ਅੱਗੇ ਛਿੱਟਿਆ ਉੱਥੇ ਨੀ ਚੜਿਆ ਪਾਣੀ ਵਿੱਚ ਹੱਥ ਪੈਰ ਬੰਨ ਕੇ ਛਿੱਟਿਆ ਉੱਥੇ ਨੀ ਡੁੱਬਿਆ ਸੱਪਾਂ ਦੀਆਂ ਗੋਲੀਆਂ ਬੰਦ ਕੀਤਾ ਸੱਪਾਂ ਨੇ ਨੀ ਉਸਨੂੰ ਖਾਧਾ ਜ਼ਹਿਰ ਦਿੱਤਾ ਗਿਆ ਖਾਣੇ ਚ ਜ਼ਹਿਰ ਨੀ ਉਸਨੂੰ ਚੜਿਆ ਅਖੀਰ ਥੰਮ ਤਪਾ ਲਿਆ ਮੋਏ ਦਾ ਥੰਮ ਬਾਲ ਸੁਭਾਅ ਤਪਾ ਕੇ ਕਦੇ ਉਹਨੂੰ ਚਿੰਬੜ ਨੂੰ ਦੇਖਿਆ ਤੇਰਾ ਵੀਰਾਮ ਪਹਿਲਾਂ ਉਹਨੂੰ ਵੀ ਚਿੰਬੜ ਗਿਆ ਉਹ ਵੀ ਠੰਡਾ ਹੋ ਗਿਆ ਅਖੀਰ ਸੋਚਿਆ ਹੋਰ ਕੋਈ ਉਪਾਅ ਨੀ ਇਸਨੂੰ ਲਵਾਬ ਦੇ ਹੋਏ ਸਸਤੇ ਤੋਂ ਲੈਦਾ ਕੀਤਾ ਜਦੋਂ ਐਸਾ ਹੋਇਆ ਉਸ ਮੌਕੇ ਤੇ ਨਿਮਿਤ ਅਵਤਾਰ ਨਰਸਿੰਘ ਜਿਹਨੇ ਪ੍ਰਹਿਲਾਦ ਦੀ ਰੱਖਿਆ ਵਾਸਤੇ ਹਰਨਾਸ਼ ਨੂੰ ਮਾਰਨ ਵਾਸਤੇ ਇਹ ਨਿਮਿਤ ਅਵਤਾਰ ਨਹੀਂ ਲਿਆ ਨੀ ਜਨਮ ਨਹੀਂ ਲਿਆ ਉੱਥੇ ਥੰਮ ਵਿੱਚੋਂ ਹੀ ਪ੍ਰਗਟ ਹੋ ਗਏ ਸੁਤੰਤਰ ਹੈ ਕਿਵੇਂ ਹੋ ਜਾਵੇ ਭਾਵੇਂ ਥੰਮ ਚੋਂ ਪ੍ਰਗਟ ਹੋ ਜਾਏ ਭਾਵੇਂ ਜਨਮ ਲੈ ਲਈ ਉਹਦੀ ਆਪਣੀ ਮਰਜ਼ੀ ਸਹਿਯੋਗ ਕਰਕੇ ਥੰਮ ਵਿੱਚੋਂ ਪ੍ਰਗਟ ਹੋ ਕੇ ਹਰਨਾਕਸ਼ ਨੂੰ ਮਾਰ ਦਿੱਤਾ ਹੈ ਪ੍ਰਹਿਲਾਦ ਨੂੰ ਬਚਾਇਆ ਤੇ ਉਸਨੂੰ ਰਾਜ ਤੇ ਦੁਬਾਰਾ ਦੇ ਕੇ ਆਪਸ ਵੱਲੋਂ ਧਿਆਨ ਹੋ ਗਿਆ ਇਹ ਨਿਮਿਤ ਅਵਤਾਰ ਸੀ ਉਸ ਨਿਮਿਤ ਨੇ ਇਹਨੇ ਪਹਿਲਾ ਦੀ ਅੱਛਾ ਨਾਕਸ਼ ਮਾਰਨ ਵਾਸਤੇ ਨਿਮਿਤ ਸੀ ਉਹਨਾਂ ਦਾ ਇਸ ਨਿਮਿਤ ਸਰਦਾਰ ਕਹਿੰਦੇ। ਇਸੇ ਤਰ੍ਹਾਂ ਤ੍ਰੇਤੇ ਯੁਗ ਦੇ ਰਾਮ ਅਵਤਾਰ ਵੀ ਨਿਮਿਤ ਸਰਦਾਰ ਸੀ। ਉਸਨੇ ਮਾਤਾ ਕੁਸ਼ਲਿਆ ਤੋਂ ਤੇ ਰਾਜੇ ਦਸ਼ਰਥ ਦੇ ਘਰ ਜਨਮ ਲਿਆ ਸੀ। ਉਸਨੇ ਉਹਨਾਂ ਦਾ ਨਿਮਿਤ ਸੀ ਰਾਵਣ ਕੁੰਭਕਰਨ ਆਦਿ ਇਹ ਸਨਿਆਈ ਰਾਜੇ ਸਨ। ਪ੍ਰਜਾ ਨੂੰ ਬਹੁਤ ਦੁਖਦਾਈ ਸਨ, ਰਸ ਸੁਭਾਵ ਵਾਲੇ ਸਨ। ਇਹਨਾਂ ਨੂੰ ਮਾਰਨ ਵਾਸਤੇ ਰਾਮ ਅਵਤਾਰ ਹੋਇਆ, ਇਹ ਵੀ ਨਿਮਿਤ ਅਵਤਾਰ। ਉਸ ਤੋਂ ਅੱਗੇ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਅਵਤਾਰ ਵੀ ਨਿਮਿਤ ਅਵਤਾਰ ਹੋਇਆ। ਉਸ ਮੌਕੇ ਦੇ ਕੰਸ ਜਰਾਸੰਦ ਵਗੈਰਾ ਬੜੇ ਸਨਿਆਈ ਰਾਜੇ, ਇਹਨਾਂ ਨੇ ਮਾਰੇ, ਧਰਤੀ ਦਾ ਭਾਰ ਹੌਲਾ ਕੀਤਾ। ਸਯੋਗ ਕਰਕੇ ਇਹਨਾਂ ਨੂੰ ਨਿਮਿਤ ਕਹਿੰਦੇ। ਪਰ ਗੁਰੂ ਨਾਨਕ ਜੀ ਦਾ ਗੁਰੂ ਅਵਤਾਰ ਸੀ, ਗੁਰੂ ਨਾ ਨੇੜੇ ਦਾ ਰੂ ਨਾ ਪ੍ਰਕਾਸ਼, ਗਿਆਨ ਦਾ ਨੇੜਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਜੋ ਕਹਿੰਦੇ ਗੁਰੂ। ਇਨਸਾਨ ਨੂੰ ਦੁੱਖ ਦਾ ਕਾਰਨ ਅਗਿਆਨ, ਅੰਧਕਾਰ ਨੂੰ ਸਗੋਂ ਨਾ ਸੋਈ ਹੈ, ਰਾਜਾ ਰੰਗ ਦੋ ਮਿਲ ਲੋਈ। ਗਿਆਨ ਦੇ ਹਨੇਰੇ ਵਿੱਚ ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ, ਦੋਵੇਂ ਛੱਡੇ ਜਾਂਦੇ। ਉਸ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਦਾ ਗੁਰੂ ਅਵਤਾਰ ਹੋਇਆ। ਗੁਰੂ ਨਾ ਨੇੜੇ ਦਾ ਰੂ ਨਾ ਪ੍ਰਕਾਸ਼, ਅਗਿਆਨ ਦਾ ਨੇੜਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨਾ ਇਹਦਾ। ਆਪ ਜੀ ਨੇ ਤਦੇ ਹੀ ਥਾਂ ਥਾਂ ਫਿਰਕੇ ਸੱਤਾਂ ਦੀਪਾਂ ਨਵਾਂ ਖੰਡ ਵਿੱਚ ਫਿਰਕੇ ਸਭ ਪਤਾ ਨੀ ਕਿੰਨੀ ਕੁ ਦੁਨੀਆਂ ਦਾ ਉਧਾਰ ਕੀਤਾ ਹੈ। ਅਗਰ ਸਾਰਾ ਇਤਿਹਾਸ ਗੁਰੂ ਬਾਬੇ ਦਾ ਦੇਖੋ ਫਿਰ ਪਤਾ ਲੱਗੇ ਵੀ ਕਿੰਨੀ ਦੁਨੀਆਂ ਦਾ ਗੁਰੂ ਬਾਬੇ ਨੇ ਉਧਾਰ ਕੀਤਾ। ਤਾਰੇ ਗਣੇ ਜਾਤਨਾ ਤਾਰੇ ਗਣੇ ਜਾਤਨਾ, ਸੰਗਤਾਂ ਵਿੱਚ ਤਾਂ ਦੋ ਚਾਰ ਪ੍ਰਸੰਗ ਗੁਰੂ ਬਾਬੇ ਦੇ ਸੁਣ ਲੈਂਦੇ। ਇਸ ਕਰਕੇ ਉਹ ਜਿਹੜੇ ਨਿਮਿਤ ਅਵਤਾਰ ਉਹਨਾਂ ਦੇ ਥੋੜੇ ਜਿਹੇ ਭਗਤ ਆਉਂਦੇ ਨੇ। ਰਾਮ ਚੰਦਰ ਜੀ ਦਾ ਭਗਤ ਆਉਂਦਾ ਹੈ, ਲਣੀ ਆ ਗਈ ਹੈ, ਹਨੂੰਮਾਨ ਆ ਗਏ, ਇਹਨਾਂ ਦਾ ਜ਼ਿਕਰ ਜ਼ਿਆਦਾ ਕਰਾਉਂਦਾ, ਜ਼ਿਆਦਾ ਨੀ। ਉਧਰ ਕ੍ਰਿਸ਼ਨ ਜੀ ਦੇ ਭਗਤ ਜਿਹੜੇ ਉਹਨਾਂ ਦਾ ਆਉਂਦਾ ਵਿਦਰ ਹੈ, ਅਰਜਨ ਹੈ, ਉਹ ਐਸਾ ਜ਼ਿਕਰੋ ਜ਼ਿਆਦਾ ਨੀ, ਕਿਉਂਕਿ ਉਹ ਨਿਮਿਤ ਅਵਤਾਰ ਸੀ। ਉਹਨਾਂ ਨੇ ਉਹਨਾਂ ਨੂੰ ਮਾਰਨ ਵਾਸਤੇ ਅਵਤਾਰ ਤਾਰੇ, ਐਸਾ ਹੀ ਨਿਮਿਤ ਸੀ ਉਹਨਾਂ ਨੂੰ। ਲੇਕਿਨ ਗੁਰੂ ਅਵਤਾਰ ਦਾ ਤਾਂ ਕੰਮ ਹੀ ਦੁਨੀਆਂ ਨੂੰ ਮਾਰਗ ਤੇ ਲਗਾਉਣਾ ਹੈ। ਗੁਰੂ ਜੀ ਨੇ ਨਾਮਦਾਰ ਇਸ਼ਨਾਨ ਦ੍ਰਿੜ ਕਰਵਾ ਕੇ ਲੋਕਾਂ ਨੂੰ ਅੰਤਰੰਗ ਦੀ ਸ਼ੁੱਧੀ ਦੁਆਰਾ ਗਿਆਨ ਦੀ ਪ੍ਰਾਪਤੀ ਦਾ ਜਨਮ ਮਨ ਦੇ ਬੰਧਨਾਂ ਤੋਂ ਬਚਾਇਆ ਹੈ। ਇਸ ਕਰਕੇ ਗੁਰੂ ਜੀ ਨੇ ਪਤਾ ਨੀ ਕਿੰਨੀ ਕੁ ਦੁਨੀਆਂ ਸਾਰੀ, ਕਿੰਨੇ ਕੁ ਗੁਰੂ ਜੀ ਦੇ ਭਗਤ ਬੇਅੰਤ ਹਨ, ਸਾਰੇ ਗਿਣਤੀ ਹੋਣੀ ਬਹੁਤ ਮਹਾਨ ਹੈ। ਇਉਂ ਗੁਰੂ ਬਾਬਾ ਜੀ ਨੇ ਜਿੱਥੇ ਕਿਤੇ ਇੰਨੀਆਂ ਕਮੀਆਂ ਸੀ ਉਹ ਪੂਰੀਆਂ ਕੀਤੀਆਂ, ਜਿੱਥੇ ਬਿਲਕੁਲ ਅਜੇਬ ਸਨ ਲੋਕ ਉਹਨਾਂ ਨੂੰ ਵਾਹਿਗੁਰੂ ਦੀ ਭਗਤੀ ਵਿੱਚ ਪ੍ਰਗਟ ਕਰਦੇ ਜਨ ਰਾਜੇ ਰਾਣਿਆਂ ਨੇ ਪਹੁੰਚੀ, ਸ਼ਿਦਾਂ ਵਰਗੇ ਰਾਜਿਆਂ ਦੇ ਘਰ ਪਹੁੰਚ ਕੇ ਯੋਗ ਦਾ ਉਪਦੇਸ਼ ਕੀਤਾ। ਤੁਹਾਡੇ ਰਾਕਸ਼ ਵਰਗਿਆਂ ਨੂੰ ਉਹਨਾਂ ਦੇ ਰਾਕਸ਼ ਸੁਭਾਵ ਤੋਂ ਰਹਿਤ ਕਰਕੇ ਅਮਦੇਵ ਦਾ ਸੁਭਾਵ ਬਖਸ਼ਿਆ, ਤੇ ਜਨਸੰਗ ਵਰਗਿਆਂ ਨੂੰ ਸਜੀ ਤੋਂ ਵਟਾ ਕੇ ਉਹਨਾਂ ਦਾ ਹਿਰਾਸ ਸੀ, ਤੇ ਲਿਆਂ ਦਾ ਭੂਮੀਆਂ ਚੋਰ ਵਰਗਿਆਂ ਨੂੰ ਵੀ ਚੋਰੀ ਤੋਂ ਵਟਾ ਕੇ ਮਰਾਤੇ ਦਿੱਤੇ। ਇਸੇ ਤਰ੍ਹਾਂ ਗੁਰੂ ਬਾਬਾ ਜੀ ਦੇ ਅਨੇਕ ਹਨ ਕਹਿ ਰਹੇ ਹੋ, ਰਾਜੇ ਅਨੇਕ ਹੋ ਚੁੱਕੇ ਸਨ ਬਹੁਤ ਸਾਰੇ, ਭਾਵੇਂ ਸਾਰੇ ਨਹੀਂ ਹੋਣਗੇ, ਵਿੱਚ ਥੋੜੇ ਇਕੱਠੇ ਵੀ ਹੋਣਗੇ, ਲੇਕਿਨ ਬਹੁਤੀ ਮੈਜੋਰਿਟੀ ਲਈ ਜਾਂਦੀ ਨੇ, ਬਹੁਤੇ ਅਨਿਆਈ ਹੋ ਚੁੱਕੇ। ਪ੍ਰਜਾ ਨੂੰ ਬੜਾ ਦੁੱਖ ਹੁੰਦਾ, ਰਾਜੇ ਕੀ ਨਿਆਂ ਕੀ, ਸਭ ਤੋਂ ਮੁੱਖ ਧਰਮ ਦਾ ਨਿਆਂ ਇਨਸਾਫ਼ ਕਰਨਾ ਹੁੰਦਾ। ਤਾਰੂ ਬਾਦਸ਼ਾਹ ਹੋਇਆ ਹੈ, ਤਾਰੂ ਇਤਨਾ ਜ਼ਾਲਮ ਸੀ, ਸਾਰੀ ਪ੍ਰਜਾ ਦਾ ਪੈਸਾ ਖੋਟ ਲਿਆ, 40 ਗਜ ਮਾਇਆ ਦੇ ਇਕੱਠੇ ਕੀਤੇ, ਉਹਦਾ ਪੁੱਤਰ ਹੋਇਆ ਹੈ। ਉਸਨੇ ਸੋਚਿਆ ਵੀ ਮੇਰੇ ਤਰ੍ਹਾਂ ਤੇ 40 ਗੰਜ 40 ਫਜ਼ਾਨੇ ਇਕੱਠੇ ਕੀਤੇ ਨੇ, ਮੈਂ ਕੋਈ ਤਰੱਕੀ ਕਰ। ਉਸਨੇ ਪਤਾ ਲਿਆ ਵੀ ਪਬਲਿਕ ਵਿੱਚ ਪੈਸਾ ਹੈ ਕਿ ਨਾ, ਕੁਛ ਪੈਸਾ ਪਤਾ ਲੈਣ ਦਾ ਉਸਨੇ ਢੰਗ ਬਣਾਇਆ। ਆਪਣੀ ਨੌਜਵਾਨ ਲੜਕੀ ਬਾਜ਼ਾਰ ਦੇ ਵਿੱਚ ਖੜੀ ਕਰ ਦਿੱਤੀ ਤੇ ਐਲਾਨ ਕਰ ਦਿੱਤਾ, ਜਿਹੜਾ 1 ਰੁਪਿਆ ਦੇਵੇ ਬਾਦਸ਼ਾਹ ਦੀ ਲੜਕੀ ਨਾਲ ਸ਼ਾਦੀ ਕਰ। ਪੈਸਾ ਕਿੱਥੇ ਸੀ? ਲੋਕਾਂ ਦੁਖੀ ਸੀ, ਪ੍ਰਜਾ ਸਾਰੀ ਮਿਲਕਦੀ ਸੀ। ਤਾਂ ਫਿਰ ਇੱਕ ਲੜਕਾ ਵਿਧਵਾ ਮਾਈ ਦਾ ਆਪਣੀ ਮਾਂ ਕੋਲ ਜਾ ਕੇ ਰੋਣ ਲੱਗਿਆ, ਐਵੇਂ ਮੈਨੂੰ 1 ਰੁਪਿਆ ਦੇ, ਕਿਉਂ ਬਾਦਸ਼ਾਹ ਦੀ ਲੜਕੀ ਨਾਲ ਵਿਆਹ ਹੋ ਜਾਏਗਾ? ਉਹ ਕਹਿ ਰਹੀ ਪਗਲਾ ਹੋਇਆ, ਬਾਦਸ਼ਾਹ ਦੀ ਲੜਕੀ 1 ਰੁਪਿਆ ਨੂੰ ਕੌਣ ਵਿਆਹ ਨੂੰ ਬਾਦਸ਼ਾਹ ਦੀ ਲੜਕੀ ਨੂੰ, ਅਸਲ ਤਾਂ ਕਰ ਕੋਈ ਛਾੜਾ ਹੈ ਇਹ। ਪਰ ਉਸ ਉਮਰ ਵਿੱਚ ਅਕਲ ਇਹੀ ਜੀ ਹੁੰਦੀ, ਕਿਸੇ ਦੀ ਇਹਨੇ ਅਕਲ ਲੈਣ ਨੂੰ ਤਿਆਰ ਵੀ ਨਹੀਂ ਹੁੰਦਾ, ਆਪਣੀ ਅਕਲ ਦੇ ਅਨੁਸਾਰ ਹੀ ਚੱਲਦਾ, ਚੜ੍ਹਦੀ ਉਮਰ ਹੁੰਦੀ ਹੈ, ਮੂੜ ਮਤ ਮੰਨੀ ਹੁੰਦੀ। ਬੜਾ ਸਮਝਾਇਆ ਉਸ ਬੁੱਢੀ ਨੇ, ਲੇਕਿਨ ਦੱਸਿਆ ਹੀ ਨਾ, ਉਹਦੇ ਦਿਮਾਗ ਵਿੱਚ ਗੱਲ ਆਈ। ਅਸੀਂ ਉਹਨੇ ਕਿਹਾ, ਕਹਿਣ ਲੱਗਾ ਜੇ ਨਹੀਂ ਮੈਨੂੰ ਰੁਪਿਆ ਦੇਗੀ ਮੈਂ ਮਰ ਜਾਊਂਗਾ, ਕਾਸ਼ ਕਰ ਲੂੰਗਾ। ਉਹਨੇ ਸੋਚਿਆ ਇੱਕੋ ਮੇਰਾ ਪੁੱਤਰ ਹੈ, ਮਰੀ ਨਾ ਜਾਵੇ। ਕਹਿਣਗੇ ਫਲਾਣੇ ਦਾ ਕਬਰ ਹੈ ਤੇਰੇ ਬਾਪ, ਉਹਦੇ ਮੂੰਹ ਚ ਇੱਕ ਰੁਪਇਆ ਪਾ ਦੀ ਉੱਥੇ ਦੇ ਜਾ ਕੇ ਜੇ ਕਬਰ ਪੱਟੀ, ਕਬਰ ਪੱਟੀ ਦਾ ਜਰਦਾ ਸਾਡਾ ਰੁਪਇਆ ਨਿਕਲਿਆ। ਉਸ ਮੌਕੇ ਉਹ ਰੁਪਇਆ ਜਦੋਂ ਲਿਆ ਕੇ ਦਿੱਤਾ, ਗ੍ਰਿਫ਼ਤਾਰ ਕਰ ਲਿਆ, ਜੇਲ੍ਹ ਸਿੱਟਿਆ ਤੇ ਪਤਾ ਲਿਆ ਕਿੱਥੋਂ, ਉਹਨੇ ਸਾਰੀ ਗੱਲ ਦੱਸੀ। ਉਹ ਕਬਰ ਵਿੱਚੋਂ ਸਾਰੀਆਂ ਕਬਰਾਂ ਪਟਵਾ ਦੀਆਂ ਸੀ। ਪੰਤਾਲੀ ਗੰਜ ਰੁਪਏ ਯਾਨੀ ਪੰਤਾਲੀ ਖਜ਼ਾਨੇ, ਚਾਲੀ ਗੰਜ ਦੀ ਬਜਾਏ ਪੰਤਾਲੀ ਪੰਜ ਹੋਰ ਜ਼ਿਆਦਾ ਵਧਾ, ਇਹੋ ਜਿਹੀ ਹਾਲਤ ਹੋ ਚੁੱਕੀ ਸੀ। ਜਦੋਂ ਪਬਲਿਕ ਦੇ ਵਿੱਚ ਪੈਸਾ ਨਾ ਰਹੇ ਜੇ, ਇਹੋ ਜਿਹੀ ਹਾਲਤ ਹੋ ਜੇ, ਪਬਲਿਕ ਦੁਖੀ ਤਾਂ ਹੋਣਾ ਹੀ ਹੈ। ਉਸ ਲੋਕ ਦੀ ਪੁਕਾਰ ਰੱਬ ਦੀ ਦਰਗਾਹ ਵਿੱਚ ਸੁਣੀ ਜਾਣੀ, ਹੋਰ ਕੌਣ ਸੁਣੇ। ਇਹੋ ਕਰਕੇ ਗੁਰੂ ਜੀ ਇਹਨਾਂ ਲੋਕਾਂ ਨੇ ਬਿਰਕ ਦੀ ਹਾਲਤ ਦੇਖ ਕੇ ਉੱਥੇ ਪਹੁੰਚ ਕੇ ਕਾਰੋ ਨੂੰ ਮਤ ਦੇਣ ਵਾਸਤੇ ਇੱਥੇ ਸੀ, ਉਸਦੇ ਮਹਿਲਾਂ ਦੇ ਵਿੱਚ ਸੀ। ਉੱਥੇ ਜਾ ਕੇ ਬੈਠ ਜਾਂਦੇ ਹਨ, ਟੀਕਰੀਆਂ ਬੂਟੀਆਂ ਟੈਸ ਕਰਾਉਂਦੀਆਂ, ਟੀਕਰੀਆਂ ਇਕੱਠੀਆਂ ਕਰਨ ਲੱਗੇ। ਭਾਈ ਬਾਲੇ ਨੇ ਵੀ ਲਗਾ ਲਏ, ਮਰਦਾਨੇ ਨੂੰ ਭੇਜਿਆ ਉੱਥੇ ਜਾ, ਉਹ ਮਹਾਲ ਹੈ ਬਾਦਸ਼ਾਹ, ਉਹਨੂੰ ਕਹਿ ਤੈਨੂੰ ਫਕੀਰ ਬਣਾਉਂਦਾ। ਉਹ ਕਹਿ ਲਗਾ ਮੇਰੇ ਕਹੇ ਤੇ ਆ ਜਾ, ਜ਼ਾਲਮ ਬਾਦਸ਼ਾਹ ਕਿੰਨੇ ਆ ਜੂ, ਇਹ ਤੂੰ ਜਾ ਤਾਂ ਸੀ ਆ ਜਾਏਗਾ। ਮਰਦਾਨਾ ਉੱਥੇ ਜਾ ਕੇ ਪਹਿਰੇਦਾਰ ਨੂੰ ਕਹਿਣ ਲਗਾ, ਬਾਦਸ਼ਾਹ ਨੂੰ ਫਕੀਰ ਬੁਲਾ ਰਿਹਾ ਸੀ ਤੇ ਬੈਠਾ। ਸੋ ਇਹ ਸੁਣ ਕੇ ਪਹਿਰੇਦਾਰ ਕਹਿਣ ਲਗਾ, ਫਕੀਰ ਦੇ ਬੁਲਾਏ ਤੂੰ ਕਿਵੇਂ ਆ ਜੂ, ਇੱਦਾਂ ਤਾਂ ਹੈ ਨੀ, ਉਹ ਤਾਂ ਬਹੁਤ ਅਜੀਬ ਕਿਸਮ ਦਾ ਬੰਦਾ ਹੈ। ਮਰਦਾਨਾ ਕਹਿਣ ਲੱਗਾ ਸੁਨੇਹਾ ਤਾਂ ਦੇ ਦੇ ਤੂੰ ਜਾ ਕੇ। ਤੇ ਸੁਨੇਹਾ ਦਿੱਤਾ, ਗੁਰੂ ਬਾਬਾ ਜੀ ਨੇ ਅੰਦਰੋਂ ਪ੍ਰੇਰਣਾ ਕੀਤੀ, ਉੱਠ ਕੇ ਆ ਗਿਆ। ਜਦੋਂ ਆਇਆ ਛੇਤੀ ਛੇਤੀ ਚੀਕਰੀਆਂ ਇਕੱਠੀਆਂ ਕਰਕੇ ਗੁਰੂ ਜੀ ਤੇ ਲਾ ਰਹੇ ਸੀ, ਨਾਲੇ ਭਾਈ ਬਾਲਾ ਲੱਗਿਆ ਹੋਇਆ ਸੀ, ਆ ਕੇ ਸਲਾਮ ਕੀਤਾ। ਲੇਕਿਨ ਗੁਰੂ ਜੀ ਨੇ ਉਹਦੇ ਵੱਲ ਤੱਕਿਆ ਹੀ ਕੋਈ, ਕਿਉਂ ਫਕੀਰ ਸਾਹਿਬ ਸੁਨੇਹਾ ਭੇਜਿਆ ਸੀ, ਮੈਨੂੰ ਬੁਲਾਇਆ ਸੀ, ਦੱਸੋ ਕੀ ਕੰਮ ਹੈ। ਇਹ ਟੀਕੀਆਂ ਇਕੱਠੀਆਂ ਨੇ, ਤੁਹਾਡੇ ਕਿਸ ਕੰਮ ਹੋਣਗੀਆਂ, ਇਹਨੂੰ ਫਜ਼ੂਲ ਹੀ ਤੁਸੀਂ ਖੇਚਲ ਕਰਦੇ ਹੋ। ਕਹਿਣ ਲੱਗੇ ਮੈਂ ਪ੍ਰਲੋਕ ਨੂੰ ਲੈ ਕੇ ਜਾਊਂ ਗੁਰੂ ਨਾਨਕ। ਬੜਾ ਹੱਸ ਕੇ ਕਹਿਣ, ਪ੍ਰਲੋਕ ਨੂੰ ਕਿਵੇਂ ਜਾਣਗੀਆਂ ਟੀਕਰੀਆਂ, ਪ੍ਰਲੋਕ ਨੂੰ ਕੌਣ ਲੈ ਜਾਏ ਇਹਨਾਂ ਨੂੰ। ਪ੍ਰਲੋਕ ਤਾਂ ਆਹ ਸਰੀਰ ਵੀ ਇੱਥੇ ਰਹਿ ਜਾਂਦਾ, ਦਫਨਾ ਦਿੰਦੇ, ਲੋਕ ਸੂਖ ਦਿੰਦੇ ਨੇ। ਪ੍ਰਲੋਕ ਤਾਂ ਸੂਖਸ਼ਮ ਸਰੀਰ ਦੇ ਸਹਿਜ ਜੀਵ ਆਤਮਾ ਜਾਂਦਾ, ਇਹ ਤਾਂ ਸੂਰਜੀ ਦਾ ਕਿਵੇਂ ਕੋਈ ਲੈ ਜੂਗਾ ਨਾਲ। ਗੁਰੂ ਜੀ ਇਹੀ ਕਹਾਉਣਾ ਚਾਹੁੰਦੇ ਸੀ, ਕਹਿਣਗੇ ਬਾਦਸ਼ਾਹ ਹੀ ਆਉਂਦਾ ਸੀ। ਉਹ ਪੰਤਾਲੀ ਗੰਜ ਇਕੱਠੇ ਕੀਤੇ ਦੁਨੀਆਂ ਦੇ ਇਹਨੇ ਪਬਲਿਕ ਤੇ ਜ਼ੁਲਮ ਕਰਕੇ, ਉਹ ਤੇਰੇ ਨਾਲ ਜਾਣ, ਠੀਕਰੀਆਂ ਨਹੀਂ ਜਾਣਗੀਆਂ, ਅਸੂਰ ਸ਼ੀਰ ਨਹੀਂ ਨਾਲ ਜਾਏਗਾ, ਤੇ ਉਹ ਨਾਲ ਜਾਣਗੇ। ਕਹਿਣ ਲੱਗੇ ਉਸ ਮੌਕੇ ਗੁਰੂ ਜੀ ਨੇ ਉਸ ਨਸੀਬਤਾਂ ਦਾ ਉਚਾਰਨ ਕਰਕੇ ਉਸਨੂੰ ਸਿੱਖਿਆ ਦਿੱਤੀ ਹੈ, ਇਹ ਜੇ ਸਾਈ ਗੁਰੂ ਬਾਬਾ ਜੀ ਵਰਤੇ ਨੇ ਉਹਦੇ ਦਿਲ ਨੂੰ ਪ੍ਰੇਰਨ। ਅਖੀਰ ਚਰਨੀ ਡਿੱਗਿਆ, ਕਹਿਣ ਲੱਗੇ ਪਬਲਿਕ ਨੂੰ ਸੁੱਖ ਦੇ। ਰਾਜੇ ਜੀ ਨੇ ਕੀ ਤੁਹਾਡਾ ਫਰਜ਼ ਹੁੰਦਾ ਪਬਲਿਕ ਨੂੰ ਸੁੱਖ ਦੇਣਾ, ਅਗਰ ਐਸਾ ਨਹੀਂ ਹੁੰਦਾ ਪਤਾ ਨੀ ਕਿੰਨੀ ਦੇਰ ਤੱਕ ਦੋਸਤਾਂ ਦੀ ਜਲਦਾ ਰਹਿੰਦਾ। ਕਿਉਂ ਕਰਕੇ ਸਾਹਿਬ ਉਸਨੂੰ ਰਾਸਤੇ ਦੀ ਸਿੱਖਿਆ ਦਿੱਤੀ, ਚਾਲੀ ਗੰਜ ਜੋੜੇ ਨੇ ਇਮਾਨ ਦੇ ਤੋਰੇ ਲੋਕੋ ਕਾਰੂ ਬੁੱਤਾ ਪਰੇਸ਼ਾਨ, ਪੈਸਾ ਕਿਸੀ ਦਾ ਜੋ ਖਰਚਾ ਰਖਾਏ ਦੇਵੇ ਦਲਾ ਦੇ ਜਾਵੇ, ਇਹੋ ਜਿਹਾ ਕੁਛ ਗੁਰੂ ਜੀ ਨੇ ਮੌਕੇ ਨੂੰ ਸੀਸਨਾਮਾ ਸਿੱਖਿਆ ਦੇਣ ਵਾਸਤੇ ਵਿਚਾਰ ਕੀਤੀ। ਇਹੋ ਜਿਹੇ ਅਨੇਕ ਰਾਜਿਆਂ ਦੇ ਪਾਸ ਜਾ ਕੇ ਗੁਰੂ ਜੀ, ਕਿਉਂਕਿ ਅਗਰ ਰਾਜਾ ਪਰਮਾਤਮਾ ਹੈ, ਰਾਜਾ ਖੁਦ ਬਖੁਦ ਪਰਮਾਤਮਾ ਹੋ ਜਾਏ, ਰਾਜਿਆਂ ਨੂੰ ਸਿੱਖਿਆ ਦੇਣ ਦੀ ਲੋੜ ਨੀ ਪੈਂਦੀ, ਉਹਨਾਂ ਨੂੰ ਆਪ ਪਰਮਾਤਮਾ ਹੋਣ ਦੀ ਲੋੜ ਪੈਂਦੀ ਹੈ। ਅਗਰ ਆਪ ਹੀ ਪਰਮਾਤਮਾ ਹੋ ਜਾਣ, ਪਬਲਿਕ ਆਪ ਹੀ ਹੋ ਜਾਏਗੀ, ਕੁਦਰਤੀ ਗੱਲ ਹੁੰਦੀ। ਸੋ ਇਸ ਕਰਕੇ ਜਿਵੇਂ ਸਾਧਨ ਗੁਰੂ ਬਾਬਾ ਜੀ ਨੇ ਸੰਸਾਰ ਦਾ ਜਿੱਥੇ ਕਿਤੇ ਫਿਰ ਕੇ ਐਸਾ ਹੀ ਉਧਾਰ ਕੀਤਾ। ਆਇਆ ਗੁਰੂ بکھر کے تو ایک اور بات کیا ہے جب ادن کو ظالم تھی لاجورد نام کر کے بڑی پبلک دکھی سی روندی سی اس کو پگار دی کوئی نہیں سی سننا رب کی درگاہ جنگل چ بیٹھے گرو جی کہیں گے بھائی بالا مردانا بڑی دکھی ان کی آواز کن بھی پی رہی اور صحیح نہیں جانتی برداشت نہیں ہو رہی تھی ایتھے رہے ہو کچھ دیر جنگل بھی تو مینو انکار کا حکم ایسا ہی ہے جو کچھ کرنا ہے تو کوتک نہیں دیکھے جانے اس کر کے تھی اتنی ہو تمہیں اتنی یاد ملا تو انہوں نے اتنے چڑھ کے گرو جی پلوک ہو کے کی دیکھا وہ شہر کے دروازے بیٹھے ایک خلت اتریا گرو بابا جی پجامہ جی دے اوپر تیش بارے قرآن بھی لکھے ہوئے تو بہت عجیب قسم کا جامہ سی وہ پیر کے گرو جی اس دروازے بیٹھے انہوں نے دیکھ دیکھ کے سب لوگ حیران ہو بادشاہ کے پاس خبر کر دیتی ایک فقیر بیٹھا کوئی اس نے اشر جامع پہنیا ہوا جی قرآن کے سپارے بھی لکھے ہوئے وہ بادشاہ نے جدو سنیا حکم کیتا بے فقیر تو کھو لیا بہا لیا اس نے اہلکار آئے کہ اس چیز کا بادشاہ کا حکم ہے نہیں کہ میرا جامع ہے غلط ہے لا دو لا لو گرو جی کہنے لگے بیٹا نہیں روکتا ہاں سارا زور لا چکے جامع نہیں لے جا کے بادشاہ نے کہا بھائی اس نے سارا زور لا چکی ہیں وہ جامع نہیں لینا کوئی چیٹکی فقیر ہے پھر بادشاہ کہنے کرو ان لکڑا دیکھا پتھر دیکھا دب دے پھر گرو جی بیٹھے لوگوں نے آ کے پتھر برتنے شروع پر گرو جی نے کون تکلیف دے سکتا ساکشات پاپ پتھروں کے ڈھیر لاتے لیکن گرو جی تھوڑی دیر بعد دیکھے پتھر اوپر بیٹھے ہوئے تیوں پڑ رہے ہیں ਮਾਇਆ ਮਨ ਮਾਤਾ ਮਰਨਾ ਚੀਤਨ ਆਏ। ਇਉਂ ਗੁਰੂ ਬਾਬਾ ਜੀ ਉਸ ਪੁੱਤਰਾਂ ਦੇ ਢੇਰ ਤੇ ਬੈਠੇ ਇਉਂ ਉੱਚੀ ਉਚਾਰਨ ਕਰਦੇ ਹਨ। ਜਾ ਕੇ ਬਾਦਸ਼ਾਹ ਨੂੰ ਦੱਸਿਆ ਅਹਿਕਾਰਾਂ ਨੇ ਉਹ ਫਕੀਰ ਨੂੰ ਕੋਈ ਤਕਲੀਫ਼ ਨੀ ਹੋਈ ਪੱਥਰਾਂ ਦੀ, ਉਹ ਤਾਂ ਪੱਥਰਾਂ ਦੇ ਢੇਰ ਤੇ ਬੈਠਾ ਹੋਇਆ ਰੱਬ ਦੇ ਗੁਣ ਗਾ ਰਿਹਾ। ਹੈਰਾਨ ਹੋ ਗਿਆ, ਅੱਜ ਗੱਲ ਹੈ ਇੰਨੇ ਪੱਥਰ ਉੱਤੇ ਛਿੱਟੇ ਕੁਛ ਨਹੀਂ ਹੋਇਆ। ਅਖੀਰ ਬਹੁਤਾ ਪੱਥਰ ਸੁਭਾਅ ਬਣਿਆ ਹੋਇਆ ਸੀ ਜਿਹਦਾ ਬਹੁਤਾ ਪਾਪਾਂ ਕਰਕੇ ਮਨ ਮਹਿਲਾ ਹੋਵੇ ਉਹ ਤੇ ਇੰਨੀਆਂ ਗੱਲਾਂ ਦੇ ਛਿੱਟੀ ਪੱਥਰ ਨਹੀਂ ਹੁੰਦਾ, ਇੰਨਾ ਕੁਛ ਦੇਸ਼ ਚੀਜ਼ ਦੀ ਅਸਰ ਨਹੀਂ ਹੁੰਦਾ। ਕਹਿਣ ਲੱਗਾ ਅੱਛਾ ਇਉਂ ਕਰੋ, ਉਸ ਫਕੀਰ ਨੂੰ ਹੱਥ ਪੈਰ ਨੂੜ ਕੇ ਉਸਦੇ ਦਰਿਆ ਵਿੱਚ ਜਦੋਂ ਐਸਾ ਕੀਤਾ ਹੱਥ ਪੈਰ ਬੰਨ ਕੇ ਦਰਿਆ ਦੇ ਵਿੱਚ ਸੁੱਟ ਦਿੱਤਾ। ਦਰਿਆ ਨੇ ਪਾਣੀ ਨੇ ਕੀ ਕਹਿੰਦੇ ਸਾਰੀ ਪ੍ਰਕਿਰਤੀ ਦਾ ਗੁਰੂ ਬਾਬੇ ਦੇ ਹੁਕਮ ਵਿੱਚ ਦਰਿਆ ਦੀ ਕੀ ਸੱਤਿਆ ਸੀ ਉਹਨਾਂ ਨੂੰ ਡੋਬ ਸਕੇ। ਤਾਂ ਗੁਰੂ ਜੀ ਦੇ ਵਾਸਤੇ ਮ੍ਰਿਗਸ਼ਾਲਾ ਵਿਕ ਗਈ ਹੈ, ਚੌਕੜਾ ਮਾਰ ਕੇ ਬੈਠਣ ਇੱਧਰ ਉੱਧਰ ਖੁਸ਼ੀ ਦੇ ਵਿੱਚ ਪਾਣੀ ਵਿੱਚ ਤੈਰ ਰਹੇ ਹਨ ਤੇ ਕਹਿੰਦੇ ਹਨ ਦੇਖੋ ਪਾਣੀ ਵੀ ਇਹਨੇ ਦਰਿਆ ਵੀ ਵਾਹਿਗੁਰੂ ਦੇ ਪਿਆਰਿਆਂ ਨੂੰ ਕੁਛ ਨੀ ਕਹਿੰਦਾ।
ਸਤਿ ਸ਼੍ਰੀ ਅਕਾਲ।
ਦੀਵਾਨਾ ਲਾਗੀ ਪਾਵਨ ਸ਼ਰਨਾਈ ਸਾਹਿਬ ਸਿੰਘ ਆਰਾਮ ਦਾ ਵਕਤ ਹੈ, ਸ਼ਬਦ ਵਿਚ ਬੋਲਦੇ ਰਹੋ, ਨੀਂਦ ਆਲਸ ਨੀ ਤੰਗ ਕਰੇਗੀ, ਸਿਆਲ ਵੀ ਨੀ ਛੇੜੇਗਾ, ਆਵਾਜ਼ ਸ਼ਬਦ ਵਿਚ ਬੋਲਣ ਕਰਕੇ ਜਿੰਨਾ ਉੱਚੀ ਬੋਲੋਗੇ ਸੁਪਨਾ ਜ਼ਿਆਦਾ ਲਾਭ ਹੈ, ਕਿਉਂਕਿ ਆਵਾਜ਼ਾਂ ਜਿਹੜੀਆਂ ਹਨ ਤੇ ਵਿਨਾਸ਼ ਨਹੀਂ ਹੁੰਦੀਆਂ, ਜਿਤਨੀਆਂ ਵੀ ਬੁਰੀਆਂ ਚੰਗੀਆਂ ਹਰੀ ਜਸਤੀਆਂ ਹੋਰ ਕਿਸਮ ਦੀਆਂ ਆਵਾਜ਼ਾਂ ਇਹ ਆਸਮਾਨ ਵਿਚ ਚੱਕਰ ਘਟਦੀਆਂ ਨੇ, ਜੇ ਕਿਤੇ ਵਿਨਾਸ਼ ਹੋ ਜਾਣ ਆ ਜਿਹੜੇ ਸੁਣਾਉਂਦੇ ਹਨ ਇਹਨਾਂ ਨੂੰ ਕੈਦ ਕਰਕੇ ਸੁਣਾਉਂਦੇ ਹਨ, ਇਸੀ ਤਰ੍ਹਾਂ ਕਿਰਤੀਆਂ ਨੇ ਜਿਹੜੀਆਂ ਬੁਰੀਆਂ ਆਵਾਜ਼ਾਂ ਹਨ ਉਹ ਬੁਰਾ ਵਾਤਾਵਰਣ ਪੈਦਾ ਕਰਦੀਆਂ ਸੰਸਾਰ ਦੇ ਵਾਸਤੇ, ਜਿਹੜੀਆਂ ਚੰਗੀਆਂ ਹਰੀ ਜਸਦੀਆਂ ਆਵਾਜ਼ਾਂ ਹਨ ਇਹ ਸ਼ੁੱਧ ਤੇ ਸ਼ਾਂਤ ਵਾਤਾਵਰਣ ਪੈਦਾ ਕਰਦੀਆਂ, ਇਸ ਕਰਕੇ ਇਹ ਜਿੰਨਾ ਉੱਚੀ ਬੋਲੋਗੇ ਆਪਣੇ ਆਪ ਨੂੰ ਵੀ ਫਾਇਦਾ ਹੈ, ਹੋਰਨਾਂ ਵਾਸਤੇ ਵੀ ਲਾਭਦਾਇਕ ਹੈ, ਦੂਸਰੇ ਰਾਤ ਦਾ ਵਕਤ ਹੈ, ਪ੍ਰਸ਼ਾਦ ਪਾਣੀ ਚੁੱਕਿਆ ਹੁੰਦਾ, ਨੀਂਦ ਦਬਾਉਂਦੀ ਹੈ, ਆਲਸ ਤੰਗ ਕਰਿਆ ਕਰਦੀ ਹੈ, ਜੇ ਸ਼ਬਦ ਦੇ ਵਿੱਚ ਗੱਜ ਕੇ ਬੋਲਦੇ ਰਹੋ ਆਲਸ ਨਹੀਂ ਆਏਗੀ, ਨੀਂਦ ਨਹੀਂ ਤੰਗ ਕਰੇਗੀ, ਇੱਥੇ ਆਉਣ ਦਾ ਪੂਰਾ ਪੂਰਾ ਲਾਭ ਪ੍ਰਾਪਤ ਹੋਏਗਾ, ਘਰ ਛੱਡੇ ਹਨ, ਕੰਮ ਕਾਰ ਛੱਡਿਆ, ਆਰਾਮ ਛੱਡਿਆ ਹੈ, ਜੇ ਲਾਭ ਦੇ ਵਾਸਤੇ ਅੱਗ ਤੇ ਬੈਠੀਆਂ ਵੀ ਦੇਖਿਆ ਕੁਛ ਨੀ ਹੋਇਆ, ਅਖੀਰ ਬਾਦਸ਼ਾਹ ਨੂੰ ਖ਼ਬਰ ਦਿੱਤੀ ਅਹੰਕਾਰਾਂ ਨੇ ਵੀ ਫ਼ਕੀਰ ਤਾਂ ਅੱਗ ਵਿਚ ਵੀ ਨੀ ਸੜਿਆ, ਫਿਰ ਉਹਦੇ ਦਿਲ ਦੇ ਉੱਪਰ ਹੁਣ ਚੱਲ ਕੇ ਆਉਂਦਾ ਹੈਰਾਨ ਹੋ ਰਿਹਾ ਹੈ, ਐਸੇ ਭਾਂਬੜ ਮਾਝਾ ਦੇ ਗੁਰੂ ਬਾਬਾ ਜੀ ਬੈਠੇ ਨੇ ਆਨੰਦ ਦੇ, ਇਸ ਸਾਰੀ ਗੱਲ ਹੈ, ਇਹ ਫ਼ਕੀਰ ਹੈ ਬੰਦਾ ਹੈ ਕਿ ਖੁਦਾ, ਇਸਨੂੰ ਅੱਗ ਵੀ ਨੀ ਸਾੜਦੀ, ਅਖੀਰ ਗੱਲ ਵਿਚ ਪੱਲਾ ਪਾ ਖੜਾ ਹੈ, ਕਿਵਾਂ ਕਰੋ ਗੁਰੂ ਜੀ ਨੂੰ ਹੇਠਾਂ ਉਤਾਰਿਆ, ਚਰਨ ਪਕੜੇ, ਰੋ ਰੋ ਕੇ ਚਰਨ ਧੋਤੇ, ਕਿਵਾਂ ਕਰੋ ਗੁਰੂ ਜੀ ਕਹਿਣਗੇ ਖੁਦਾ ਸਦਾ ਹੀ ਬਖਸ਼ੀ, ਪਰ ਆਪਣਾ ਫਰਜ਼ ਪਹਿਚਾਣ, ਤੈਨੂੰ ਰੱਬ ਨੇ ਪਿਛਲੀ ਤਪੱਸਿਆ ਦਾ ਫਲ ਬਾਦਸ਼ਾਹੀ ਦਿੱਤੀ, ਪਰਜਾ ਨੂੰ ਸੁੱਖ ਦੇ, ਪੂਰਾ ਨਿਆਂ ਕਰ ਤਾਂ ਤੂੰ ਸੁੱਖ ਹੋਏਗਾ, ਵਰਨਾ ਪਤਾ ਜਿਹੜੇ ਬੇਇਨਸਾਫੀ ਕਰਦੇ ਹਨ ਕਿਤਨੇ ਕਲਪਾਂ ਤੱਕ ਨਰਕਾਂ ਵਿੱਚ ਚਲੇ ਜਾਂਦੇ, ਖੈਰ ਗੁਰੂ ਜੀ ਨੇ ਉਸਨੂੰ ਸਿੱਖਿਆ ਦਿੱਤੀ, ਉਹ ਰਾਹੇ ਰਾਸਤੀ ਤੇ ਆਇਆ, ਆਪਣਾ ਪੂਰਾ ਪੂਰਾ ਜੋ ਉਹਦਾ ਫਰਜ਼ ਸੀ ਇਨਸਾਫ਼ ਕਰਨ ਦਾ, ਰਾਜੀ ਚੁਲੀ ਨਿਆਂ ਸੀ ਕਰਨ ਲੱਭਿਆ, ਰੱਬ ਦੀ ਬੰਦਗੀ ਵੀ ਕਰਨ ਲੱਭਿਆ, ਉਹਨੇ ਪੂਰਾ ਪੂਰਾ ਇਨਸਾਨ ਬਣ ਗਿਆ ਗੁਰੂ ਜੀ ਨੇ, ਇਸੀ ਤਰ੍ਹਾਂ ਰਾਜਾਂ ਦੇ ਘਰ ਫਿਰ ਕੇ ਉਹਨਾਂ ਨੂੰ ਠੀਕ ਸੀ ਰਾਏ ਰਾਸਤੀ ਤੇ ਨਿਆਂ ਕਰਨ ਦੇ ਉੱਪਰ ਤਤਪਰ ਕੀਤਾ, ਚਾਰੇ ਪੈਰ ਧਰਮ ਦੇ ਗੁਰੂ ਬਾਬਾ ਜੀ ਨੇ ਜਿਉਂ ਪੱਕੇ ਕੀਤੇ, ਸ਼ਾਸਨ ਗੁਰੂ ਬਾਬਾ ਜੀ ਨੇ ਸੰਸਾਰ ਦਾ ਜਿੱਥੇ ਕਿਤੇ ਫਿਰ ਕੇ ਐਸਾ ਹੀ ਉਧਾਰ ਕੀਤਾ, ਆਇਆ ਗੁਰੂ ਬਾਬੇ ਨੇ ਸਾਨੂੰ ਅੱਜ ਦੇ ਦਿਨ ਆ ਕੇ ਨਾਮ ਦਾ ਇਸ਼ਨਾਨ ਉਸ ਮਾਰਗ ਚ ਚੱਲ ਕੇ ਆਪਣਾ ਜਨਮ ਸਫਲਾ ਕਰੋ ਧੰਨ ਹੈ ਗੁਰੂ ਨਾਨਕ ਵਾਹਿਗੁਰੂ।